جب لو نہیں پار لار ادے تب لو پرمتے پھرتے بہت آیو کل کور سمندر میں بوڑت تھے کبھو مٹ ہے نہیں رے پشتایو تت بچار جہ متھرا جگ تارن کو اوتار بنایو جپیو جن ارجن دیو گرو پھر سنکٹ جون گرب نہ آیو ستنام سری واہ گرو صاحب جی مرت موہنگ الپ بدھیم رچنت بنتا منود ساہنگ جوبن بہکرم کن کنڈل ہے بچتر مندر سوبنت وسترا اتنت مایا بیاپتنگ اے اچوت سرد سنت نانک پوپ گوان ایدم جنمنگ تا مرنگ ہرکھنگ تا سوگنگ پوگنگ تا روگنگ اوچنگ تا نیچنگ نانا سو موچنگ راجنگ تا مانگ ابھیمانگ تا ہینگ پربرت مارگنگ برتنت بناسنگ گوبند پجن سات سنگین سرنگ نانک بھگوانت پجناسنگ کرپنگتا ہریئنگ مت تت گیانگ بخشیت بدھا کسل تھانگ بسنت رکھنگ تیاگ مانگ شیتلنت ردیئنگ دڑنت سنت گیانگ رہنت جنمنگ ہر درس بیڑا واجنت نانک سبد بیڑا مرت موہنگ الپ بدھیئنگ رچنت بنتا بنود ساہنگ واہگرو جی کا خالصہ واہگرو جی کی فتح
رواج بن گیا فیشن بن گیا پر سکھاں وچ اے رواج 18ویں صدی وچ پرچلت ہویا ہے ایہدا کنا کو مہاتم ہے ہندو دھرم گرنتھاں وچ لکھیا کہ ایک راجا دش پرجاپت ہویا جیڑا شیو جی دا سہرا کر کے بھی جانیا جاندا ہے ਉਹਨੇ ਆਪਣੀ ਲੜਕੀ ਨੂੰ ਬਿਨਾਂ ਨੱਕ ਤੇ ਕੰਨ ਵਿੰਨਣ ਤੋਂ ਵਿਆਹਿਆ ਉਹਨੂੰ ਦਸ਼ ਪ੍ਰਜਾਪਤ ਦੀ ਪਦਵੀ ਪ੍ਰਾਪਤ ਹੋਈ ਇਹ ਹੁਣ ਪਰਮਾਤਮਾ ਜਾਣੇ ਕਿ ਕਿੱਥੋਂ ਤੱਕ ਸੱਚ ਹੈ ਉਹਨਾਂ ਧਰਮ ਗ੍ਰੰਥਾਂ 'ਚ ਇੱਥੋਂ ਤੱਕ ਲਿਖਿਆ ਹੈ ਕਿ ਉਹਦੇ 10,000 ਲੜਕੀਆਂ ਹੋਈਆਂ ਹਿੰਦੂ ਮਿਥਿਆਸ ਦੀ ਬਾਤ ਹੈ ਉਹਨੇ ਵਿਚਾਰ ਕੀਤੀ ਕਿ ਮੈਂ ਇਹਨਾਂ ਲੜਕੀਆਂ ਨੂੰ ਬਿਨਾਂ ਨਾਗ ਕੰਨ ਵਿੰਨਣ ਤੋਂ ਵਿਆਹਾਂ ਨਾਦ ਕਹਿਣ ਲੱਗਾ ਰਾਜਾ ਤੇਰੀ ਮੱਤ ਮਾਰੀਗੀ ਤੂੰ ਰਾਜਾ ਹੋ ਕੇ ਵੀ ਆਪਣੀਆਂ ਧੀਆਂ ਦੇ ਕੰਨਾਂ 'ਚ ਗਹਿਣੇ ਨਾ ਪਾਏ ਬਾਕੀਆਂ ਦਾ ਕੀ ਬਣੇਗਾ ਕਹਿੰਦੇ ਉਸ ਕਾਰਨ ਕਰਕੇ ਉਹਦਾ ਰਾਜ ਭਾਗ ਬਰਬਾਦ ਹੋ ਗਿਆ ਉਹਨੇ ਆਪਣੀਆਂ ਧੀਆਂ ਦਾ ਨੱਕ ਤੇ ਕੰਨ ਵਿੰਨਣਾ ਕੀਤਾ ਸੋ ਇਸ ਪ੍ਰਕਾਰ ਇਹ ਜਵਾਨੀ ਦੇ ਸਮੇਂ ਆਪਣੇ ਆਪ ਨੂੰ ਸ਼ਿੰਗਾਰਨ ਵਾਸਤੇ ਆਪਣੇ ਕੰਨਾਂ ਵਿੱਚ ਕੁੰਡਲ ਵਗੈਰਾ ਪਾਉਂਦਾ ਹੈ ਮੁੰਦਰਾਂ ਵਗੈਰਾ ਪਾਉਂਦਾ ਹੈ
ਵਿਚਿੱਤਰ ਮੰਦਰ ਸੁਵੰਤ ਵਸਤਰਾ
ਕਹਿੰਦੇ ਇਸ ਪ੍ਰਕਾਰ ਵਿਚਿੱਤਰ ਦਾ ਹੁੰਦਾ ਅਚਰਜ ਮੰਦਰ ਦਾ ਅਰਥ ਹੈ ਮਕਾਨ ਔਰ ਫਿਰ ਇਹ ਵੰਨ ਸੁਵੰਨੇ ਆਪਣੇ ਵਾਸਤੇ ਮਕਾਨ ਬਣਾਉਂਦਾ ਹੈ ਆਪਣੇ ਆਰਾਮ ਵਾਸਤੇ ਬਿਸਤਰੇ ਬਣਾਉਂਦਾ ਹੈ ਪਰ ਗੁਰਦੇਵ ਦੀਆਂ ਪੰਕਤੀਆਂ ਨੇ ਸੇਜ ਸੋਹਣੀ ਚੰਦਨ ਚੋਆ ਨਰ ਘੋਲਤਾ ਦੁਆਰਾ ਆਪਣੇ ਬਿਸਤਰਿਆਂ ਤੇ ਛਿੜਕਾਅ ਕਰਨਾ ਸੋਹਣੇ ਮਕਾਨ ਬਣਾਉਣੇ ਵਿਸ਼ੇ ਵਿਕਾਰਾਂ ਦੇ ਸੁੱਖਾਂ ਨੂੰ ਭੋਗਣ ਲਈ ਗੁਰਦੇਵ ਕਹਿੰਦੇ ਗੁਰਮੁਖਾ ਇਹ ਨਰਸਤਾ ਨਰਕਾਂ ਦਾ ਬੂਹਾ ਖੋਲਿਆ ਤੂੰ ਨਰਕਾਂ ਦਾ ਬੂਹਾ ਸੋ ਇਸ ਪ੍ਰਕਾਰ ਇਹ ਵੰਨ ਸੁਵੰਨੇ ਮੰਦਰ ਮਕਾਨ ਔਰ ਦੂਜਿਆਂ ਨੂੰ ਸੋਹਣੇ ਲੱਗਣ ਵਾਸਤੇ ਕੱਪੜੇ ਇਸ ਤਰ੍ਹਾਂ ਦੇ ਪਾਵਾਂ ਅਚਰਜ ਇਹ ਪਰਾਵਾ ਬਣਾਉਂਦਾ ਹੈ।
ਅਤਿਅੰਤ ਮਾਇਆ ਵਿਆਪਕੰ,
ਕਹਿੰਦੇ ਇੱਥੇ ਆਦਿਕ ਪਦਾਰਥ ਰੂਪ ਜੋ ਮਾਇਆ ਹੈ ਇਹ ਅੰਤ ਹੋ ਜਾਣ ਵਾਲਾ, ਇਹਦੇ ਵਿੱਚ ਇਹਦਾ ਮਨ ਲੱਗਾ ਹੋਇਆ। ਵੈਸੇ ਗੁਰਮੁਖੋ ਇੱਕ ਥਾਂ ਤੇ ਗੁਰਦੇਵ ਨੇ ਸਾਨੂੰ ਗਹਿਣਾ ਪਾਉਣ ਲਈ ਵੀ ਆਖਿਆ, ਪਰ ਇਹ ਸੋਨੇ ਦਾ ਗਹਿਣਾ ਨਹੀਂ। ਉਹ ਗਹਿਣਾ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਦੇ ਬੋਲ ਨੇ, ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ, ਤਾਂ ਰਾਵੇ ਲਾਲ ਪਿਆਰੀ। ਹੇ ਧੀਏ, ਆ ਗਹਿਣਾ ਪਾ ਕਿਹੋ ਜਿਹਾ, ਮਨ ਮੋਤੀ ਜੇ ਗਹਿਣਾ ਹੋਵੇ। ਜਿਵੇਂ ਮੋਤੀ ਨੂੰ ਬਿੰਨੀਦਾ ਨਾ, ਇਸ ਪ੍ਰਕਾਰ ਗੁਰੂ ਦੇ ਵਿਚਾਰ ਦੇ ਨਾਲ ਆਪਣੇ ਮਨ ਰੂਪੀ ਮੋਤੀ ਨੂੰ ਬਿੰਨਣ ਕਰ, ਤੇ ਫਿਰ ਜਿਵੇਂ ਮੋਤੀ ਪਰੋਏ ਜਾਂਦੇ ਹਨ, ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਮਨ ਰੂਪੀ ਮੋਤੀ ਨੂੰ ਬਿੰਨਣ ਦਾ ਯਤਨ ਕਰ ਤੇ ਪਰੋਣ ਦਾ ਯਤਨ ਕਰ। ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਧਰ ਪਹਿਰੇ, ਕਾਮਣ ਦਾ ਸੁਣਦਾ ਇਸਤਰੀ, ਜਿਵੇਂ ਉਹ ਬੀਬੀ ਆਪਣੇ ਗਲ ਵਿੱਚ ਬੰਨ ਸੁਵੰਨੇ ਗਹਿਣਿਆਂ ਨੂੰ ਪਹਿਨਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਧੀਏ ਕਿਸੇ ਨੂੰ ਖਿਮਾ ਕਰਨ ਰੂਪੀ ਇਹ ਗਹਿਣਾ ਪਾਉਣਾ ਕਰ। ਖਿਮਾ ਸਿਗਾਰ ਕਾਮਣ ਧਨ ਪਹਿਰੇ, ਤਾਂ ਰਾਵੇ ਲਾਲ ਪਿਆਰੇ। ਔਰ ਇਸੇ ਪ੍ਰਕਾਰ ਅੱਗੇ ਲਿਖਦੇ ਨੇ, ਇਸ ਤੀਰਥ ਧੜੀ ਬਣਾਵੇ ਕੰਮ ਬੰਧਾਵੇ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਸਮੇਂ ਦੇ ਰਿਵਾਜ ਮੁਤਾਬਕ ਰਿਵਾਜ ਬਦਲਦੇ ਰਹਿੰਦੇ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਰਿਵਾਜ ਸੀ ਕਿ ਬੀਬੀਆਂ ਮਿਹਦੀਆਂ ਗੋਦੀਆਂ ਹੁੰਦੀਆਂ ਸਨ, ਮਿਹਦੀਆਂ, ਔਰ ਇਹਨਾਂ ਮਿਹਦੀਆਂ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਕੀਤਾ ਸੀ। ਝੂਠੀਆਂ ਮਿਹਦੀਆਂ ਗਦਾਉਣ ਦੀ ਥਾਂ ਤੇ ਤੀਰਜ ਕਰ ਰੂਪੀ ਇਹ ਮਿਹਦੀਆਂ ਗਦਾਉਣਾ ਕਰ। ਸ੍ਰੀ ਰੰਗ ਸੁਰਮਾ ਦੇਈ, ਜਿਹੜਾ ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ ਇਹ ਆਪਣੇ ਨੇਤਰਾਂ ਦੇ ਵਿੱਚ ਸੁਰਮਾ ਪਾਉਣਾ ਕਰ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸ਼ਿੰਗਾਰ ਕਰਨ ਦਾ ਸਾਨੂੰ ਧੰਨ ਦੱਸਿਆ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ, ਤਾਂ ਰਾਵੇ ਲਾਲ ਪਿਆਰੀ। ਤੀਰਜ ਧੜੀ ਬੰਧਾਵੇ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਸੋ ਇਸ ਪ੍ਰਕਾਰ ਜਿਹੜੇ ਮਨ ਨੂੰ ਬਿੰਨਣ ਵਾਲੇ ਗਹਿਣੇ ਨੇ ਉਹ ਬਣਾਉਣਾ ਕਰ, ਜਿਹੜੇ ਬਰੂਨੀ ਗਹਿਣੇ ਨੇ ਇਹਨਾਂ ਦਾ ਕੋਈ ਲਾਭ ਨਹੀਂ ਹੈ।
ਹੇ ਅਚੁੱਤ ਸਰਨ ਸੰਤ ਨਾਨਕ,
ਹੇ ਅਚੁੱਤ ਅਰਥ ਹੇ ਅਗਿੜ ਪ੍ਰਮਾਤਮਾ, ਆਪ ਸੰਤਾਂ ਦਾ ਆਸਰਾ ਹੋ ਜੀ।
ਉਹ ਭਗਵਾਨ ਇਹ ਨਮ ਹੈ,
ਮਹਾਰਾਜ ਇਸ ਵਜ੍ਹਾ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਸੰਤਾਂ ਦੀ ਪਛਾਣ ਬਾਰੇ ਮੈਂ ਦ੍ਰਿਸ਼ਟਾਂਤ ਦਿਆਂ। ਕਹਿੰਦੇ ਨੇ, ਗੁਰਮੁਖ ਦੇਣੀ ਭਗਤ ਕਰ, ਜਾਏ ਅਕਾਂਤ ਬਹਿ ਲਿਵ ਲਾਵੈ, ਕਰਮ ਕਰੇ ਅਧਿਆਤਮੀ, ਹੋਰ ਤਾਂ ਕਿਸੇ ਨਾਲ ਅਲੱਖ ਲਿਖਾਵੈ, ਘਰ ਆਇਆ ਤਾਂ ਪੁੱਛੀਏ, ਰਾਜ ਦੁਆਰ ਗਇਆ ਅਲਾਵੈ, ਘਰ ਸਭ ਵੱਥੂ ਮੰਗੀਆਂ ਨ, ਵਲ ਛਲ ਕਰਕੇ ਚੱਤ ਲੰਘਾਵੈ, ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ, ਦੇ ਦਲਾਸਾ ਤੁਸ ਕੇ ਅਣਗਿਣਤੀ ਖਰਚੀ ਪਹੁੰਚਾਵੈ, ਉਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਲਿਵਲਾਵੈ, ਭਗਤ ਜਨਾ ਜੈਕਾਰ ਕਰਾਵੈ। ਹੇ ਪਰਿਪੂਰਨ ਪ੍ਰਮਾਤਮਾ, ਆਪ ਸੰਤਾਂ ਦਾ ਆਸਰਾ, ਤੇ ਇਸ ਕਰਕੇ ਮੈਂ ਤੁਹਾਨੂੰ ਨਮਸਕਾਰ ਕਰਦਾ। ਸੰਤਾਂ ਦੀ ਨਿਸ਼ਾਨੀ ਬਾਰੇ ਮੈਂ ਜ਼ਿਕਰ ਕਰਾਂ। ਕਹਿੰਦੇ ਨੇ ਇੱਕ ਬੇਣੀ ਨਾਮ ਦਾ ਪੰਡਿਤ, ਜੋ ਮੈਂ ਪੌੜੀ ਪੜ੍ਹੀ ਇਹਦੇ ਵਿੱਚ ਜ਼ਿਕਰ ਕਰਦੇ ਨੇ, ਭਾਈ ਸਾਹਿਬ ਜੀ ਗਰੀਬ ਹੈ, ਅਕਾਂਤ ਵਿੱਚ ਜਾ ਕਰਕੇ ਪ੍ਰਮਾਤਮਾ ਦਾ ਭਜਨ ਕਰਦਾ, ਗੁਰਮੁਖ ਬੇਣੀ ਭਗਤ ਕਰ ਜਾਏ ਅਕਾਂਤ ਰਹੇ ਲਿਵ ਲਾਵੇ। ਕਹਿੰਦੇ ਅਕਾਂਤ ਵਿੱਚ ਜਾ ਕਰਕੇ ਪ੍ਰਮਾਤਮਾ ਦਾ ਭਜਨ ਕਰਦਾ ਤੇ ਨਾਲ ਕੀ ਕਰਦਾ, ਕਿਹੜੀ ਗੱਲ ਲੋੜ ਕਰਨ ਵਾਲੀ ਹੈ, ਕਰਮ ਕਰੇ ਅਧਿਆਤਮੀ ਹੋਰ ਤੇ ਕਿਸੇ ਨਾਲ ਅਲੱਗ ਲਿਖਾਵੇ। ਅਕਾਂਤ ਵਿੱਚ ਜਾ ਕਰਕੇ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ, ਅਧਿਆਤਮਕ ਕੰਮ ਕਰਦਾ, ਪਰ ਵਾਧਾ ਕੀ ਹੈ, ਉਹ ਆਪਣਾ ਇਹ ਧਰਮ ਕਰਮ ਕਰਨ ਦਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਛਪਾਕ ਕਰਮ ਕਰਦਾ ਹੈ। ਆਮ ਲੋਕ ਥੋੜਾ ਬਹੁਤਾ ਅਧਿਆਤਮਕ ਕਰਮ ਕਰਦੇ ਤੇ ਗੁਰਮੁਖ ਆਪਣਾ ਢੰਡੋਰਾ ਪਿੜਦੇ ਨੇ, ਢੰਡੋਰਾ ਜਿਵੇਂ ਤੁਸੀਂ ਪੰਜਾਬ ਵਿੱਚੋਂ ਆਏ ਹੋ, ਕਿਸੇ ਨੇ ਖੰਡ ਪਾਠ ਸਾਹਿਬ ਸਾਰੇ ਮਹੱਲੇ ਨੂੰ ਟਿਕਣ ਨਹੀਂ ਦਿੰਦੇ, ਦੂਰ ਦੂਰ ਤੱਕ ਸਪੀਕਰਾਂ ਦੀ ਆਵਾਜ਼ ਤਾਂ ਕਿ ਪਤਾ ਲੱਗੇ ਫਲਾਣੇ ਨੇ ਪਾਠ ਕਰਵਾਇਆ ਹੈ। ਗੁਰਮੁਖੋ, ਭਾਈ ਗੁਰਦਾਸ ਕਹਿੰਦੇ ਕਿ ਉਹ ਮਹਾਂਪੁਰਸ਼ ਧਾਰਮਿਕ ਕਰਮ ਕਰਦਾ ਪਰ ਲੋਕਾਂ ਨੂੰ ਪਤਾ ਨਹੀਂ ਚੱਲਣ ਦਿੰਦਾ, ਲੁਕਾ ਕੇ ਰੱਖਦਾ ਹੈ, ਕਿਉਂਕਿ ਸਿਆਣਿਆਂ ਦੇ ਬਚਨ ਨੇ ਭੋਜਨ ਭਜਨ ਖਜ਼ਾਨਾ ਨਾਰੀ ਚਾਰੋ ਪਰਦੇ ਕੇ ਅਧਿਕਾਰੀ, ਭੋਜਨ ਓਹਲੇ ਖਾਣਾ ਚਾਹੀਦਾ, ਭਜਨ ਓਹਲੇ ਕਰਨਾ ਚਾਹੀਦਾ, ਔਰਤ ਨੂੰ ਪਰਦਾ ਕਰਨਾ ਚਾਹੀਦਾ ਤੇ ਖਜ਼ਾਨੇ ਤੇ ਪਰਦਾ ਹੋਣਾ ਚਾਹੀਦਾ, ਚਾਰ ਚੀਜ਼ਾਂ ਤੇ ਪਰਦਾ, ਇੱਕ ਭੋਜਨ ਤੇ, ਇੱਕ ਭਜਨ ਤੇ, ਤੀਸਰਾ ਪੈਸੇ ਤੇ ਚੌਥਾ ਔਰਤ, ਇਹ ਪਰਦਾ ਕਰਨਾ ਬਣਦਾ ਹੈ। ਤੂੰ ਮਹਾਂਪੁਰਸ਼ ਅਧਿਆਤਮ ਕੰਮ ਕਰਦਾ ਪਰ ਕਿਸੇ ਨੂੰ ਪਤਾ ਨਹੀਂ ਚੱਲਣ ਦਿੰਦਾ, ਗਰੀਬ ਹੈ, ਘਰ ਵਿੱਚ ਲੋੜਾਂ ਨੇ, ਘਰ ਆਇਆ ਤਾਂ ਪੁੱਛੀਏ, ਰਾਜ ਦੁਆਰ ਗਿਆ ਅਲਾਵਾ। ਜਦੋਂ ਘਰਵਾਲੀ ਪੁੱਛਦੀ ਕਿ ਸਵਾਮੀ ਜੀ ਬੜਾ ਲੇਟ ਆਇਓ, ਕਹਿੰਦਾ ਰਾਜ ਦੁਆਰੇ ਗਿਆ ਸਾ, ਰਾਜੇ ਨੇ ਲੇਟ ਛੱਡਿਆ। ਗਰੀਬ ਹੈ, ਘਰ ਦੀਆਂ ਲੋੜਾਂ ਨੇ, ਘਰ ਆਇਆ ਤਾਂ ਪੁੱਛੀਏ, ਰਾਜ ਦੁਆਰ ਗਿਆ ਅਲਾਵਾ, ਘਰ ਸਭ ਵੱਥੂ ਮੰਗੀਆਂ ਨੇ, ਵਾਲ ਛਲ ਕਰਕੇ ਚਾਤ ਲਗਾਵੇ, ਕਦੇ ਘਰ ਵਿੱਚ ਹਲਦੀ ਮੋਗੀ, ਕਦੇ ਦਾਲ ਮੋਗੀ, ਘਰ ਦੇ ਪਦਾਰਥਾਂ ਦੀ ਲੋੜ ਹੈ। ਘਰ ਵਾਲੀ ਕਹਿੰਦੀ ਸਵਾਮੀ ਜੀ ਨਾ ਕੋਈ ਤਨਖਾਹ ਆਈ ਹੈ, ਨਾ ਕੋਈ ਸਮਾਨ ਲੈ ਕੇ ਆਉਂਦੀ, ਆਹ ਚੀਜ਼ ਹੈ ਨੀ, ਆਹ ਹੈ ਨੀ, ਜਵਾਬ ਦੇਣ ਦੀ ਥਾਂ ਤੇ ਕਾਲਾ ਕਰਦਾ। ਅੱਗੇ ਲਿਖਦੇ ਨੇ ਭਾਈ ਸਾਹਿਬ ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ। ਇਹ ਗੱਲਾਂ ਭਾਵੇਂ ਆਪਾਂ ਨੂੰ ਸਧਾਰਨ ਜਾਪਦੀਆਂ, ਪਰ ਗੁਰਮੁਖ ਇਹਨਾਂ ਚ ਰਾਜ ਹੈ ਗੁਰਮੁਖ ਦਾ। ਭਾਈ ਸਾਹਿਬ ਕਹਿੰਦੇ ਨੇ ਘਰ ਦੇ ਵਿੱਚ ਪਰਿਵਾਰ ਦੇ ਮੈਂਬਰ ਪਦਾਰਥ ਮੰਗਣ ਤੇ ਉਦੋਂ ਮਨ ਕਿਸੇ ਦਾ ਟਿਕਾ ਨਹੀਂ ਰਹਿੰਦਾ, ਉਦੋਂ ਵੱਡਿਆਂ ਵੱਡਿਆਂ ਦਾ ਮਨ ਡੋਲ ਜਾਂਦਾ ਹੈ, ਪਰ ਉਸ ਪਰਮੇਸ਼ਰ ਦੇ ਪਿਆਰੇ ਤੇ ਵੱਡੀ ਕਿਰਪਾ ਹੈ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹਦੀ ਮਨ ਦੀ ਇਕਾਗਰਤਾ ਤੇ ਫਰਕ ਨਹੀਂ ਪਿਆ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ, ਉਹ ਇੱਕ ਚਿੱਤ ਪਰਮਾਤਮਾ ਨਾਲ ਮਨ ਕਰਕੇ ਜੁੜਿਆ ਹੋਇਆ। ਦੇ ਦਲਾਸਾ ਤੁੱਪ ਕੇ ਅਣਗਿਣਤੀ ਖਰਚੀ ਭੁਲਾ ਪਜਾਵੇ। ਕਹਿੰਦੇ ਪਰਮਾਤਮਾ ਦੇ ਮਨ ਵਿੱਚ ਵੀ ਵਿਚਾਰ ਆਈ, ਪਰਮਾਤਮਾ ਨੂੰ ਫਿਕਰ ਪਿਆ ਤੇ ਜੇ ਇਹ ਆਪਣੀ ਜ਼ਿੰਮੇਵਾਰੀ ਤੇ ਕਾਇਮ ਹੈ ਤੇ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ। ਦੇ ਦਲਾਸਾ ਤੁੱਪ ਕੇ ਉਹ ਪ੍ਰਸੰਨ ਹੈ ਉਹਦੇ ਉੱਪਰ। ਅਣਗਿਣਤੀ ਖਰਚੀ ਪਹੁੰਚਾਵੈ, ਬਿਨਾਂ ਮਿਣਤੀ ਗਿਣਤੀ ਤੋਂ ਉਹਦੇ ਘਰ ਸਾਰੇ ਪਦਾਰਥ ਦੇ ਦਿੱਤੇ। ਫਿਰ ਇੱਥੇ ਦੱਸ ਰਹੇ, ਉਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਪੁਜਾਵੈ। ਕਹਿੰਦਾ ਗੁਰਮੁਖਾ ਸ਼ਾਬਾਸ਼ ਤੇਰੇ, ਤੇ ਤੇਰੀ ਇਕਾਗਰਤਾ ਵਿੱਚ ਫਰਕ ਨਹੀਂ ਪਿਆ। ਭਗਤ ਜਨਾ ਜੈਕਾਰ ਕਰਾਵੇ, ਔਰ ਉਸ ਨਾਮ ਦੀ ਬਦੌਲਤ ਅੱਜ ਵੀ ਉਹਨਾਂ ਮਹਾਂਪੁਰਸ਼ਾਂ ਦੀ ਆਪਾਂ ਜੈ ਜੈਕਾਰ ਕਰਦੇ ਹਾਂ। ਇਸ ਕਰਕੇ ਹੇ ਵਾਹਿਗੁਰੂ, ਤੂੰ ਬਦਲਣ ਵਾਲਾ ਨਹੀਂ, ਤੂੰ ਅਗਿੜ ਹੈ, ਤੂੰ ਆਪਣੇ ਸੰਤਾਂ ਦਾ ਪਿਆਰਾ, ਉਹਨਾਂ ਦੇ ਹਿਰਦਿਆਂ ਵਿੱਚ ਵੱਸਦਾ ਹੈ, ਇਸ ਕਰਕੇ ਤੁਹਾਨੂੰ ਨਮਸਕਾਰ।
ਜਨਮੰਗਤਾ ਮਰਨੰ ਹਰਖੰ ਤਾਂ ਸੋਗੰ।
ਆਮ ਕਰਕੇ ਆਪਾਂ ਇਹ ਸਮਝਦੇ ਹਾਂ ਕਿ ਗੁਰਮੁਖੋ ਜੋ ਸਾਡੇ ਕੋਲ ਬਦਲਣਾ ਨਹੀਂ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ, ਖੁਸ਼ੀ ਨੂੰ ਵੇਖ ਕਰਕੇ ਬਹੁਤਾ ਉੱਛਲ ਨਾ। ਇੱਕ ਥਾਂ ਤੇ ਪ੍ਰਮਾਣ ਆਉਂਦਾ ਹੈ, ਮਾਟੀ ਤੋਂ ਪੁੱਤਰਾ ਕੈਸੇ ਲਚਤ ਹੈ। ਆਪਾਂ ਮਿੱਟੀ ਦੇ ਪੁੱਤਰੇ ਹਾਂ, ਭਗਤਾਂ ਦੇ ਰਾਹੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਨੇ, ਕਹਿੰਦੇ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਹੈ, ਮਾਟੀ ਕੋ ਪੁਤਰਾ ਕੈਸੇ ਨੱਚਤ ਹੈ, ਜਬ ਕਛ ਪਾਏ ਤਬ ਗਰਭ ਕਰਤ ਹੈ। ਜਦੋਂ ਬੰਦੇ ਕੋਈ ਚਾਰ ਪੈਸੇ ਆਉਂਦਾ ਤਾਂ ਕਹਿੰਦਾ ਵੇਖ ਲੈ ਕੀਤੀ ਕਿ ਨਹੀਂ ਮਿਹਨਤ, ਮੇਰੀ ਮਿਹਨਤ ਨੂੰ ਰੰਗ ਲੱਗਾ ਕਿ ਨਹੀਂ। ਅੱਗੇ ਲਿਖਦੇ ਨੇ, ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਚਲੇ ਗਏ ਉਦੋਂ ਕਹਿੰਦਾ ਰੱਬ ਨੇ ਧੱਕਾ ਕੀਤਾ ਮੇਰੇ ਨਾਲ, ਜੇ ਚਾਰ ਪੈਸੇ ਆਏ ਹੰਕਾਰ ਕਰਦਾ ਕੁੱਟਦਾ ਹੈ, ਜਦੋਂ ਕੋਲੋਂ ਚਲੇ ਗਏ ਫੇਰ ਆਉਂਦਾ ਹੈ। ਮਨ ਬਚ ਕ੍ਰਮ ਰਸ ਕਸੇ ਲਭਾਨਾ, ਬਿਨ ਸਜਾਏ ਕਹੂੰ ਜਾਏ ਸਮਾਨਾ। ਫਿਰ ਪਤਾ ਨਹੀਂ ਕਿੱਥੇ ਚਲਾ ਗਿਆ। ਇਸ ਪਾਵਨ ਸ਼ਲੋਕ ਵਿੱਚ ਗੁਰਦੇਵ ਕਹਿੰਦੇ ਗੁਰਮੁਖਾ, ਖੁਸ਼ੀ ਨੂੰ ਪ੍ਰਾਪਤ ਕਰਕੇ ਬਹੁਤਾ ਖੁਸ਼ ਨਾ ਹੋ, ਹਰ ਚੀਜ਼ ਦਾ ਦੋ ਵੇਲ ਲਗੋ। ਜਿਹੜਾ ਆਪਾਂ ਦੁਨੀਆਂ ਸ਼ਬਦ ਪੜ੍ਹਦੇ ਸੁਣਦੇ ਹਾਂ ਨਾ, ਇਹ ਸ਼ਬਦ ਹੀ ਇਸੇ ਕਰਕੇ ਬਣਿਆ ਕਿ ਦੁਨੀਆਂ ਦੀਆਂ ਦੇ ਦੋ ਇਹਦੇ ਪੱਖ ਨੇ। ਦੁਨੀਆਂ ਤਾਂ ਨਾ ਹੈ, ਦਿਨ ਤੇ ਰਾਤ, ਸੂਰਜ ਤੇ ਚੰਦਰਮਾ, ਨੇਕੀ ਤੇ ਬਦੀ, ਪਾਪੀ ਤੇ ਪੁੰਨੀ, ਜਨਮ ਤੇ ਮੌਤ, ਸ਼ਾਦੀ ਤੇ ਗਮੀ, ਇਹਨਾਂ ਨੂੰ ਵਿਦਾਨ ਦੇ ਗ੍ਰੰਥਾਂ ਦੇ ਵਿੱਚ ਛੇ ਉਰਮੀਆਂ ਕਰਕੇ ਲਿਖਿਆ ਗਿਆ ਕਿ ਜਿਹੜਾ ਜੰਮਣਾ ਤੇ ਮਰਨਾ ਹੈ ਇਹ ਦੇਹ ਦਾ ਧਰਮ ਹੈ, ਜਿਹੜਾ ਸ਼ਾਦੀ ਤੇ ਗਮੀ ਹੈ ਇਹ ਮਨ ਦਾ ਧਰਮ ਹੈ, ਮਨ ਦਾ ਕਰਮ ਹੈ। ਮਨ ਕਰਕੇ ਬੰਦਾ ਕਦੇ ਖੁਸ਼ੀ ਹੁੰਦਾ ਤੇ ਕਦੇ ਗਮੀ ਵਿੱਚ, ਭੁੱਖ ਤੇ ਇਹ ਪ੍ਰਾਣਾਂ ਦਾ ਕਰਮ। ਇਹਨਾਂ ਛੇ ਰਚਨਾ ਨੂੰ ਕਹਿੰਦੇ ਨੇ ਛੇ ਉਰਮੀਆਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਮਿੱਤਰਾ, ਜਿੱਥੇ ਜੰਮਣ ਹੈ ਜਨਮ ਹੈ ਉੱਥੇ ਮੌਤ ਵੀ ਆਵੇਗੀ। ਜਨਮੰ ਤਾਂ ਮਰਨੰ, ਜੇ ਕੋਈ ਜੰਮਿਆ ਤੇ ਮਰੇਗਾ ਵੀ,
ਸੰਗਤਾਂ ਸੋਗੰ,
ਜੇ ਭਾਈ ਖੁਸ਼ੀ ਹੈ ਤੇ ਗਮੀ ਵੀ ਆਏਗੀ। ਜਿਹੜੇ ਬੱਚੇ ਦੇ ਜੰਮਣ ਤੇ ਲੱਡੂ ਵੱਡੇ ਨੇ ਨਾ, ਭਾਵੇਂ ਬਜ਼ੁਰਗ ਹੋ ਕੇ ਸਰੀਰ ਛੱਡੇ ਪਰ ਕਦੇ ਇਹਦਾ ਦੁਸਹਿਰਾ ਵੀ ਆਵੇਗਾ ਦੀ ਮੌਤ ਵੀ ਹੋਏਗੀ, ਇਹ ਨਹੀਂ ਵੀ ਮਰੇਗਾ ਨਹੀਂ। ਹਰਖੰ ਤਾਂ ਸੋਗੰ, ਜੇ ਅੱਜ ਖੁਸ਼ੀ ਹੈ ਨਾ ਤੇ ਕੱਲ ਨੂੰ ਗਮੀ ਹੋਵੇਗੀ। ਇੱਕ ਭਗਵਾਨ ਦੇ ਬਚਨ ਨੇ ਇਹਦੇ ਬਾਰੇ, ਉਹ ਕਹਿੰਦੇ ਘਰ ਨੂੰਹ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਦਾਦਾ ਸਿਵਿਆਂ ਦੇ ਵੱਲ ਚੱਲੇ, ਕਿਤੇ ਜ਼ੋਰ ਮਕਾਣਾ ਦਾ ਕਿਧਰੇ ਵਿਆਹ ਤੇ ਕਿਤੇ ਮੁਕਲਾਵੇ, ਜਦ ਜੰਕਸ਼ਨ ਗੱਡੀਆਂ ਦਾ ਇੱਥੇ ਇੱਕ ਆਵੇ ਇੱਕ ਜਾਵੇ। ਇਹ ਗੱਡੀਆਂ ਦਾ ਜੰਕਸ਼ਨ ਹੈ, ਕੋਈ ਆ ਰਿਹਾ ਕੋਈ ਜਾ ਰਿਹਾ, ਨੂੰ ਵਿਆਹ ਕੇ ਲਿਆ ਰਿਹਾ, ਧੀ ਦੀ ਡੋਲੀ ਵਿਦਾ ਕਰ ਰਿਹਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਹਰਖੰ ਤਾਂ ਸੋਗੂ, ਜੇ ਖੁਸ਼ੀ ਹੈ ਤੇ ਗਮੀ ਵੀ ਨਾਲ ਰਹੇਗੀ।
ਭੋਗੰ ਤਾਂ ਰੋਗੰ,
ਜਿਹੜਾ ਤੂੰ ਭੋਗਦਾ ਨਾ ਪਦਾਰਥਾਂ ਨੂੰ ਰੋਗ ਵੀ ਹੋਣਗੇ। ਇੱਕ ਰਾਜਾ ਭਰਤੀ ਹੋਇਆ, ਉਹਨੇ ਗ੍ਰੰਥ ਲਿਖਿਆ ਵਿਰਾਗ ਸ਼ਬਦ, ਇਹ ਰਾਜੇ ਵਿਕਰਮਾ ਜੀ ਦਾ ਭਰਾ ਸੀ। ਉਹ ਕਹਿੰਦਾ ਭੁਗਤਾ ਜਾਣ ਭੋਗ ਮੈਂ ਭੋਗੇ, ਉਲਟਾ ਭੋਗੋ ਭੋਗਿਓ ਮੋਹੇ। ਕਹਿਣ ਲੱਗਾ ਮੈਂ ਤਾਂ ਪਦਾਰਥਾਂ ਨੂੰ ਇਸ ਕਰਕੇ ਭੋਗਿਆ ਵੀ ਮੈਂ ਆਹ ਵੀ ਕਰ ਲਾਂ, ਆਹ ਵੀ ਖਾ ਲਾਂ, ਆਹ ਵੀ ਖਾ ਲਾਂ, ਵੀ ਸ਼ਾਇਦ ਮੁੜ ਕੇ ਲੋੜ ਨਾ ਰਹਿ। ਪਰ ਬੜਾ ਭੋਗਿਆ, ਭੋਗਾਂ ਨੇ ਮੈਨੂੰ ਭੋਗ ਲਿਆ ਪਰ ਭੋਗ ਨਾ ਮੁੱਕੇ। ਇਸ ਪ੍ਰਕਾਰ ਜਿਹੜਾ ਪਦਾਰਥਾਂ ਨੂੰ ਭੋਗਦਾ, ਇਹ ਤੋਂ ਬਾਅਦ ਸਰੀਰ ਵਿੱਚ ਰੋਗ ਵੀ ਪੈਦਾ ਹੋਣਗੇ, ਇਹ ਨਿਯਮ ਹੈ।
ਉਚੰਗ ਤਾਂ ਨੀਚੰਗ,
ਜਿਹੜਾ ਉੱਚਾ ਨਾ ਭਾਈ ਉਹਨੂੰ ਨੀਵਾਂ ਹੋਣਾ ਪਏਗਾ। ਉੱਚੇ ਨੀਵੇਂ ਹੁੰਦੇ ਨੇ, ਜਿਹੜਾ ਉੱਚਾ ਥਾਂ ਕਦੇ ਨਾ ਕਦੇ ਡਿੱਗ ਕੇ ਨੀਵਾਂ ਵੀ ਹੋਏਗਾ। ਬਾਬਾ ਕਬੀਰ ਜੀ ਨੇ ਬੜਾ ਸੁੰਦਰ ਫਰਮਾਇਆ, ਕਬੀਰ ਗਰਭ ਨਾ ਕੀਚੀਐ ਉੱਚਾ ਦੇਖ ਆਵਾਸ, ਉੱਚਾ ਮੰਦਰ ਵੇਖ ਕੇ ਗਰਭ ਨਾ ਕਰ। ਆਜ ਕਾਲ ਕੋਇਨ ਲੇਟਣਾ ਉੱਪਰ ਜਾਵੇ ਘਾਸ, ਆਪਣਾ ਉੱਚਾ ਮਕਾਨ ਵੇਖ ਕੇ ਬੜਾ ਮਾਣ ਕਰਦਾ, ਮੇਰਾ ਇੰਨਾ ਮੰਜ਼ਲਾ ਮਕਾਨ ਹੈ। ਬਾਬਾ ਕਬੀਰ ਕਹਿੰਦੇ ਮਿੱਤਰਾ, ਅੱਜ ਜਾਂ ਕੱਲ ਇਹ ਨਹੀਂ ਪਤਾ, ਉਹਨੇ ਲੇਟਣਾ ਪਏਗਾ ਤੇ ਜਿਹੜੇ ਸਰੀਰ ਦਾ ਤੇ ਤਾਰੀਆਂ ਦਾ ਮਾਣ ਕਰਦਾ ਇੱਥੇ ਕਦੇ ਘਾ ਉੱਗੇਗਾ। ਕਬੀਰ ਗਰਭ ਨਾ ਕੀਤੀ ਹੈ, ਦੇਹੀ ਦੇਖ ਸੁਰੰਗ, ਆਜ ਕੱਲ ਤਾਂ ਜਾਹੋਗੇ ਜਿਉ ਕਾਂਚਰੀ ਭਿਅੰਗ, ਜਿਵੇਂ ਸੱਪ ਕੁੰਜ ਨੂੰ ਲਾਹ ਕੇ ਤੁਰ ਜਾਂਦਾ, ਇਸੇ ਤਰ੍ਹਾਂ ਪਤਾ ਨਹੀਂ ਕਦੋਂ ਤੇਰੀ ਸਰੀਰ ਉੱਤੇ ਕੁੰਜ ਲੈ ਜਾਏ। ਬਾਬਾ ਜੀ ਅੱਗੇ ਕਹਿੰਦੇ ਨੇ ਕਬੀਰ, ਗਰਭ ਨਾ ਕੀਤੀਐ ਰੰਕ ਨਾ ਸੀਏ ਕੋਏ, ਅਜੋ ਸੁਣਾਓ ਸਮੁੰਦਰ ਵੇ ਕਿਆ ਜਾਣਾ ਕੋਏ। ਗਰੀਬ ਨੂੰ ਵੇਖ ਕੇ ਉਹਨੂੰ ਮਖੌਲ ਨਾ ਕਰ, ਹੱਸ ਨਾ, ਜਿਹੜੀ ਤੇਰੀ ਬੇੜੀ ਹੈ ਨਾ ਇਹ ਦਰਿਆ ਚ ਤੇ ਪਤਾ ਨੀ ਕੰਢੇ ਦੇ ਲਾਗੇ ਆ ਕੇ ਡੁੱਬ ਜਾਵੇ, ਡੁੱਬ ਸਕਦੀ, ਇਸ ਕਰਕੇ ਸੰਭਲ ਕੇ ਰਹੋ, ਪਤਾ ਨੀ ਕਦੋਂ ਡੁੱਬ ਜਾਏ। ਉਹ ਗੁਰਦੇਵ ਕਹਿੰਦੇ ਪੈੜਾ ਉੱਚਾ ਨਾ, ਉਹ ਕਦੇ ਨੀਵਾਂ ਵੀ ਹੋਏਗਾ। ਇਤਿਹਾਸ ਵਿੱਚ ਗੱਲ ਆਉਂਦੀ ਹੈ, ਅਹਿਮਦ ਸ਼ਬਦਾਲੀ ਬੱਚਾ ਸੀ, ਭੇਡਾਂ ਚਾਰਦਾ ਸੀ। ਇੱਕ ਮੁਸਲਮਾਨ ਫਕੀਰ ਉਹਦਾ ਨਾਂ ਫਜ਼ਲ ਸ਼ਾਹ ਕਰਕੇ ਲਿਖਿਆ, ਫਕੀਰਾਂ ਦੀ ਬਹੁਤ ਹੁੰਦੀ ਹੈ। ਉਹਨੇ ਦਰਖਤ ਦੀ ਟਾਹਣੀ ਤੋੜੀ, ਅਹਿਮਦ ਸ਼ਾਹ ਅਬਦਾਲੀ ਜੋ ਬੱਚਾ ਦੀ ਉਹਦੇ ਸਿਰ ਦੇ ਉੱਤੇ ਟਾਹਣੀ ਨਾਲ ਜਿਵੇਂ ਚੌਲ ਕਰਿਆ ਸਰ ਚੌਲ ਕਰ ਲੱਗਦਾ ਟਾਹਣੀ ਦਾ। ਨਾਦਰ ਸ਼ਾਹ ਆਇਆ, ਉਹ ਕਹਿਣ ਲੱਗਾ ਸਾਈ ਲੋਕੋ ਕੀ ਕਰਦੇ? ਕਹਿਣ ਲੱਗੇ ਜੀ ਇਹ ਹੋਣ ਵਾਲਾ ਬਾਦਸ਼ਾਹ। ਤੇ ਨਾਦਰ ਸ਼ਾਹ ਕਹਿਣ ਲੱਗਾ ਫਿਰ ਮੈਨੂੰ ਦੇ ਦਿਓ। ਉਹਦੀ ਅਕਲ ਨੇ ਇਹ ਨਹੀਂ ਕੰਮ ਕੀਤਾ। ਤੇ ਫਕੀਰ ਨੇ ਕਿਹਾ ਬਾਦਸ਼ਾਹ ਤੇ ਮੈਂ ਵੀ ਬਾਦਸ਼ਾਹ, ਇੱਕ ਰਾਜ ਵਿੱਚ ਦੋ ਬਾਦਸ਼ਾਹ ਨਹੀਂ ਹੋ ਸਕਦੇ। ਉਹ ਅਹਿਮਦ ਸ਼ਾਹ ਅਬਦਾਲੀ ਨੂੰ ਨਾਲ ਲੈ ਗਿਆ ਔਰ ਅਹਿਮਦ ਸ਼ਾਹ ਅਬਦਾਲੀ ਉਸੇ ਨਾਦਰ ਸ਼ਾਹ ਨੂੰ ਮਾਰ ਕਰ ਕਦੇ ਰਾਜ ਭਾਗ ਦਾ ਮਾਲਕ ਬਣਿਆ। ਸਾਡੇ ਭਾਰਤੀ ਇਤਿਹਾਸ ਵਿੱਚ ਕਥਾ ਆਉਂਦੀ ਹੈ, ਰੰਗ ਜਬਦ ਜੇਬ ਦਾ ਬਾਦਸ਼ਾਹ ਜਾਨ ਸੀ, ਉਹਨੇ ਆਸਾ ਦੀ ਵਾਰ ਦੀ ਕਿਤੇ ਪੰਕਤੀ ਸੁਣੀ। ਇਹ ਪੰਕਤੀ ਸੀ, ਨਦਰ ਅਪੁੱਠੀ ਜੇ ਕਰੇ ਸੁਲਤਾਨਾ ਕਾਉ ਕਰਾਏ ਦਾ, ਦਰ ਮੰਗਣ ਵੇਖ ਨਾ ਪਾਏ ਦਾ। ਵੀ ਜੇ ਮਾਲਕ ਦੀ ਨਿਗਾਹ ਬਦਲ ਜਾਏ ਨਾ ਤੇ ਬਾਦਸ਼ਾਹਾਂ ਨੂੰ ਘਾ ਖਾਣਾ ਪੈਂਦਾ ਔਰ ਇੱਥੋਂ ਤੱਕ ਕਿ ਉਹ ਮੰਗਦੇ ਤੇ ਉਹਨਾਂ ਨੂੰ ਮੰਗਿਆ ਵੀ ਕੋਈ ਨਹੀਂ ਦਿੰਦਾ। ਜਦੋਂ ਇਹ ਗੱਲ ਸ਼ਾਹਜਹਾਂ ਨੇ ਕਹਿੰਦੇ ਸੁਣੀ, ਕਹਿਣ ਲੱਗਾ ਵੀ ਬਾਬਾ ਨਾਨਕ ਹੈ ਤਾਂ ਪੀਰਾਂ ਦਾ ਪੀਰ, ਇਸ ਗੱਲ ਤੇ ਮੇਰਾ ਮਨ ਨਹੀਂ ਮੰਨਦਾ। ਬਾਬੇ ਦੀ ਕਲਾਮ ਹੈ ਦਰੁਸਤ ਠੀਕ ਹੈ, ਪਰ ਇਹੜੀ ਕਲਾਮ ਲਿਖੀ ਬਾਬੇ ਨੇ ਵੀ ਬਾਦਸ਼ਾਹ ਨੂੰ ਘਾ ਖਾਣਾ ਪੈਂਦਾ ਹੈ, ਜੋ ਮੰਗਦੇ ਕੋਈ ਭੀਖ ਨਹੀਂ ਪਾਉਂਦਾ, ਇਹ ਗੱਲ ਹੋ ਨਹੀਂ ਸਕਦੀ, ਅਨਹੋਣੀ ਬਾਤ ਹੈ। ਗੁਰਮੁਖੋ ਕਰਤੇ ਦੇ ਰੰਗ, ਉਸੇ ਸ਼ਾਹਜਹਾਂ ਦੇ ਪੁੱਤਰ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਕੈਦੀ ਕਰ ਲਿਆ ਆਪਣੇ ਬਾਪ ਨੂੰ, ਉਹਦੀਆਂ ਅੱਖਾਂ ਕੱਢ ਦਿੱਤੀਆਂ, ਅੱਧਾ ਕਰ ਦਿੱਤਾ ਪਿਓ ਆਪਣੇ ਨੂੰ। ਜਦੋਂ ਉਹਨੂੰ ਕੈਦੀ ਬਣਾ ਕਰਕੇ ਬੋਤਿਆਂ ਉੱਪਰ ਊਠਾਂ ਤੇ ਨਜ਼ਾਰੇ ਨੇ ਆਗਰੇ ਨੂੰ, ਭੁੱਖ ਤਾਂ ਅਸਰ ਲੱਗਦੀ ਹਰ ਕੋਲ। ਗਰਮੀ ਦਾ ਮੌਸਮ ਸੀ, ਚੇਤਾ ਦੇਦਾ ਸੀ, ਜਿਹੜੇ ਉਹ ਮੁਲਾਜ਼ਮ ਲਿਜਾ ਰਹੇ ਸਨ ਸ਼ਾਹਜਹਾਂ ਨੂੰ, ਉਹਨਾਂ ਆਰਾਮ ਕਰਨ ਵਾਸਤੇ ਆਪਣੇ ਊਠਾਂ ਨੂੰ ਬਿਠਾਇਆ ਥੱਲੇ, ਇਹਨੂੰ ਵੀ ਥੱਲੇ ਲਾਇਆ। ਤੇ ਚੇਤ ਦੇ ਮਹੀਨੇ ਵਿੱਚ ਜਿੱਥੇ ਉਤਰੇ ਨੇ ਉੱਥੇ ਛੋਲਿਆਂ ਦੀ ਫਸਲ ਸੀ, ਇਹਦੇ ਸੁਗੰਧੀ ਆਈ ਛੋਲਿਆਂ ਦੀ। ਉਹਨਾਂ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਕਿ ਕਾਕਾ ਮੈਨੂੰ ਛੋਲੇ ਥੋੜ੍ਹੇ ਜਿਹੇ ਪੁੱਟ ਕੇ ਦਿਓ, ਮੈਨੂੰ ਭੁੱਖ ਲੱਗੀ ਹੈ, ਮੈਂ ਪੱਲੀ ਖਾ ਕੇ ਤੇ ਆਪਣੀ ਪੇਟ ਪੂਰਤੀ ਕਰਾਂ। ਜਿਹੜੇ ਛੋਲੇ ਦੇ ਪੱਤੇ ਉਹਨੂੰ ਪੱਲੀ ਬੋਲਦੇ ਨੇ, ਉਹ ਕਹਿਣ ਲੱਗੇ ਅਸੀਂ ਇਨਕਾਰੀ ਨਹੀਂ, ਸਾਡੀ ਮਜਬੂਰੀ ਹੈ ਵੀ ਤੂੰ ਕਦੇ ਬਾਦਸ਼ਾਹ ਸਾ, ਪਰ ਹੁਣ ਤੇਰਾ ਪੁੱਤਰ ਬਾਦਸ਼ਾਹ, ਉਹਦਾ ਹੁਕਮ ਹੈ ਵੀ ਮੇਰੇ ਬਾਪ ਨੂੰ ਕਿਸੇ ਪ੍ਰਕਾਰ ਕਿਸੇ ਨਾਲ ਕੋਈ ਮਿਲ ਨਹੀਂ ਦੇਣਾ, ਕੋਈ ਚੀਜ਼ ਨਹੀਂ ਦੇਣੀ, ਅਸੀਂ ਜੇ ਦਿਆਂਗੇ ਤਾਂ ਹੁਕਮ ਅਦੂਲੀ ਹੋਵੇਗੀ। ਉਸ ਮੌਕੇ ਕਹਿੰਦੇ ਗੁਰਮੁਖੋ ਸ਼ਾਹਜਹਾਂ ਬਾਦਸ਼ਾਹ ਨੇ ਗੋਡਿਆਂ ਦੇ ਭਾਰ ਹੋ ਕਰਕੇ ਛੋਲਿਆਂ ਦੇ ਪੱਤੇ ਖਾਧੇ ਤੇ ਕਹਿਣ ਲੱਗਾ ਬਾਬੇ ਦੀ ਕਲਾਮ ਸੱਚੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਉੱਚੇ ਨੇ ਉਹਨਾਂ ਨੂੰ ਕਦੇ ਨੀਵੇਂ ਹੋਣਾ ਪੈਂਦਾ ਹੈ, ਨਾਨਾ ਸੋ ਮੂਚੰਗ, ਨਾਨਾ ਦਾ ਅਰਥ ਹੈ ਨਿੱਕਾ, ਭਾਵੇਂ ਜਿਹੜਾ ਤੁੱਛ ਬਭੂਤੀ ਵਾਲਾ ਹੈ ਉਹ ਵੱਡੇ ਵਿਸਤਾਰ ਵਾਲਾ ਬਣ ਜਾਂਦਾ ਹੈ। ਸੁਖਮਨੀ ਸਾਹਿਬ ਦੀਆਂ ਪੰਕਤੀਆਂ ਪੜ੍ਹਦੇ ਸੁਣਦੇ ਹੋ, ਜਿਸ ਕੈ ਅੰਤਰ ਰਾਜ ਅਭਵਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਊਚਾ ਚੜੇ ਸੋ ਪਵੇ ਪਿਆਲਾ, ਕਰਨ ਪੜੇ ਤਿਸ ਲੱਗੇ ਨਾ ਕਾਲਾ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀਆਂ ਮੁਕਤ ਆਗੇ ਸੁਖ ਪਾਵੈ। ਇਸ ਪ੍ਰਕਾਰ ਨਾਲ ਨਾਲ ਜਿਹੜੇ ਨਿੱਕੇ ਜੇ ਨੇ ਨਾ ਮੂਜ ਕਹਿੰਦੇ ਨੇ ਉੱਚੇ ਨੂੰ ਤੇ ਵੱਡੇ ਨੂੰ, ਜਿਹੜਾ ਅੱਜ ਨਿੱਕਾ ਹੈ ਉਹ ਕੱਲ ਨੂੰ ਵੱਡਾ ਹੋ ਸਕਦਾ। ਇਹ ਕਰਤੇ ਦੇ ਰੰਗ ਹਨ। ਗੁਰਮੁਖੋ ਇੱਕ ਗੁਜਰੀ ਸੀ, ਉਹ ਦੁੱਧ ਦੇ ਵਿੱਚ ਨੂੰ ਗਈ ਸ਼ਹਿਰ ਵਿੱਚ, ਫੌਜੀ ਲੰਘ ਰਹੇ ਸਨ, ਇੱਕ ਫੌਜੀ ਦਾ ਹੱਥ ਵੱਜਾ, ਪਾਸਾ ਵੱਜਾ, ਤੇ ਗੁਜਰੀ ਦੇ ਸਿਰ ਤੋਂ ਜਿਹੜੀ ਉਹ ਗਾਗਰ ਸੀ ਦੁੱਧ ਦੀ ਉਹ ਥੱਲੇ ਡਿੱਗ ਕੇ ਢੁੱਲ ਗਈ ਤੇ ਹੱਥ ਵੀ ਡੁੱਲ ਗਈ। ਇਹ ਦ੍ਰਿਸ਼ਟਾਂਤ ਕਿਰਪਾ ਕਰਕੇ ਸੁਣਨ ਦਾ ਯਤਨ ਕਰਨਾ। ਇਹ ਸਾਡੀ ਜ਼ਿੰਦਗੀ 'ਚ ਵਾਪਰਦਾ ਅਤੇ ਗੁਰਮੁਖੋ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਕੀ ਹੋ ਰਿਹਾ ਹੈ, ਸਾਨੂੰ ਵੀ ਪਤਾ। ਉਸ ਗੁਜਰੀ ਦੇ ਸਿਰ ਤੋਂ ਜਦੋਂ ਉਹ ਦੁੱਧ ਦਾ ਭਾਂਡਾ ਥੱਲੇ ਡੁੱਲਾ ਤੇ ਹੱਸਦੇ, ਉਹਨਾਂ ਫੌਜੀਆਂ ਦਾ ਮੁਖੀਆ ਸੀ ਉਹਨੇ ਵੇਖਿਆ, ਉਹ ਕਹਿਣ ਲੱਗਾ ਬੀਬੀ ਤੂੰ ਹੱਸਦੀ ਕਿਉਂ ਹੈ, ਤੇਰਾ ਦੁੱਧ ਦਾ ਨੁਕਸਾਨ ਹੋਇਆ, ਨਾ ਤੂੰ ਫੌਜੀ ਨੂੰ ਡਾਂਟਿਆ, ਨਾ ਤੂੰ ਮੈਨੂੰ ਅਲਾਮਾ ਦਿੱਤਾ, ਨਾ ਤੂੰ ਇਹਦੇ ਕੋਲ ਮੰਗ ਕੀਤੀ, ਤੇ ਹਾਸਾ ਕਿਹੜੀ ਗੱਲ ਦਾ, ਨਾ ਇਹ ਨੁਕਸਾਨ ਹੋਇਆ। ਉਸ ਬੀਬੀ ਨੇ ਆਪਣੀ ਹੱਡ ਬੀਬੀ ਸੁਣਾਈ